गुरु नानक पद पंकज बंदन पद पंकज बंदन सिमरो अंगद दुख निकंदन अमरदास गुर हृदय त्याऊ हृदय त्याऊ रामदास हर के गुण गाओ श्री अर्जन बिगनन के नाशक बिगनन के नाशक हर गोविंद शुभ समत प्रकाशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विशाला तरों तरा पर पुन पुन सीसा पुन पुन सीसा बंदो बार बार जगदीसा जा में अमृत ज्ञान है मानक भगत बैराग श्री गुरु ग्रंथ साहेब उदद बंदो करो अनुराग श्री गुर शब्द कमाए जिन जीते पंच विकार तेह संतन को बंदना सिर चरणन पर तार श्री नानक सुख सिंध को हाथ जोर प्रणाम जेह करना ते बड़ अगी पाव है गत विश्राम एकंकारा सतगुरु तेह प्रसाद सच होए वाहे गुरु जी की फतेह है बिघन बनासन सोए सजन सचा पातशाह जिस पास बैठया सोही है सबना दावे साहो जिस पास बैठया सोही है सबना दावे सा
श्री वाहे गुरु साहिब जीओ दोहरा एक अहिंसा जानिए मन बचकाया तीन पर को बुरा जे चितवना मन की हिंसा चीन
वाहिगुरु जी का खालसा वाहिगुरु जी की फतेह परम सत्कार योग गुरु प्यारी गुरु सवारी गुरु खालसा साध संगत जी चित बिरतियां अकागर करिए तन तन साहब श्री गुरु नानक देव उन्हां दे पावन पवित्र चरणा दे नाल प्रेमी जनों आपो अपने मनां नूं जोड़ के गज के आखो सतनाम श्री वाहिगुरु तन तन साहब श्री गुरु ग्रंथ साहिब जी दी पावन पवित्र हजूरी विच जुड़ बैठ के प्रेमी जनों आपो अपने जन्म सफला कर रहे हो सतगुरु सच्चे पातशाह जी दी रहमत बख्शिश होई है शाम दे दीवान सजे सजे दीवाना विच आप जी ने श्री रहराज जी दे पाठ सरवण किते उपरंत सत्कार योग रागी जथियां पासों आप जी ने अमृतमयी बाणी दा कीर्तन सरवण किया है। हुण कुछ समा चल रहे निजम अनुसार शाम दे दीवान विच आप जी गुर प्रताप सूरज योग श्री गुरु नानक प्रकाश है ਉਸ ਦਾ ਹਿੱਸਾ ਉਹਦੇ ਵਿੱਚੋਂ ਆਪਾਂ ਨਿਤਾ ਪ੍ਰਤੀ ਇਤਿਹਾਸ ਸਰਵਣ ਕਰਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਪਾਵਨ ਇਤਿਹਾਸ ਜੋ ਕਥਾ ਚੱਲ ਰਹੀ ਹੈ, ਕੱਲ੍ਹ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸ਼ਬਨਾਭ ਰਾਜਾ ਹੈ ਸੰਗਲਾ ਦੀਪ ਦਾ, ਉਸ ਨੇ ਸ਼ਰਧਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਮਹਿਲਾਂ ਵਿੱਚ ਜਿੱਥੇ ਧਰਮਸ਼ਾਲਾ ਕਾਇਮ ਕੀਤੀ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਿਸਰਾਮ ਕਰਵਾਇਆ ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਸਾਧ ਸੰਗਤ ਦੀ ਭੋਜਨ ਛਕਾਉਣਾ ਕੀਤੇ, ਆਰਤੀ ਕੀਤੀ ਅਤੇ ਬੜੀਆਂ ਸੇਵਾਵਾਂ ਭੇਟਾਂ ਅਰਪਣ ਕੀਤੀਆਂ। ਉਸਦੀ ਚੰਦਰਕਲਾ ਜੋ ਰਾਣੀ ਸੀ ਉਹਦੇ ਸਮੇਤ ਪ੍ਰੇਮੀ ਜਨੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਦੋਨਾਂ ਨੇ ਬੇਨਤੀ ਕੀਤੀ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਮੈਨੂੰ ਭਗਤੀ ਦਾ ਮਾਰਗ ਜੋ ਸਵੈ ਸਰੂਪ ਦਾ ਗਿਆਨ ਹੈ, ਮਨ ਨਿਰਮਲ ਕਿਸ ਤਰ੍ਹਾਂ ਹੋਵੇ, ਮਨ ਇਕਾਗਰ ਕਿਸ ਤਰ੍ਹਾਂ ਹੋਵੇ, ਇਹ ਦੋ ਪ੍ਰਸ਼ਨ ਕੀਤੇ ਕਿ ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੈਨੂੰ ਇਹ ਯੁਗਤੀ ਦੱਸੋ ਕਿ ਮਨ ਦੀ ਇਕਾਗਰਤਾ ਕਿਸ ਤਰ੍ਹਾਂ ਹੋਣੀ ਹੈ ਅਤੇ ਮਨ ਨਿਰਮਲ ਕਿਸ ਤਰ੍ਹਾਂ ਹੋਣਾ ਹੈ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਿਵਨਾਭ ਰਾਜੇ ਨੂੰ ਉਪਦੇਸ਼ ਦੇ ਰਹੇ ਹਨ ਕਿ ਹੇ ਰਾਜੇ, ਮਨ ਨੂੰ ਇਕਾਗਰ ਕਰਨਾ, ਮਨ ਨੂੰ ਨਿਰਮਲ ਕਰਨਾ ਦੋ ਸਾਧਨ ਹਨ, ਇੱਕ ਕਸ਼ਟ ਯੋਗ ਹੈ, ਇੱਕ ਭਗਤ ਯੋਗ ਹੈ। ਕਸ਼ਟ ਯੋਗ ਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁੱਲ੍ਹ ਕੇ ਸੁਣਾ ਰਹੇ ਹਨ ਅਤੇ ਭਗਤੀ ਦੇ ਮਾਰਗ ਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜਣਾਉਣਗੇ। ਜੇ ਕਸ਼ਟ ਯੋਗ ਹੈ ਇਸ ਦੇ ਨਾਲ ਕਹਿੰਦੇ ਨਿਰਮਲ ਨਹੀਂ ਮਨ ਹੁੰਦਾ, ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਵਚਨ ਕੀਤਾ ਹੈ ਕਿ ਮਨ ਨਿਰਮਲ ਨਹੀਂ ਦਸਵੇਂ ਦੁਆਰ, ਕਿ ਦਸਵੇਂ ਦੁਆਰ ਦੇ ਵਿੱਚ ਟਿਕਾ ਕੇ ਵੀ ਮਨ ਨਿਰਮਲ ਨਹੀਂ ਹੁੰਦਾ, ਇਹ ਕਸ਼ਟ ਯੋਗ ਹੈ। ਜਿਹੜਾ ਭਗਤੀ ਦਾ ਯੋਗ ਹੈ ਇਸ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਨ ਨਿਰਮਲ ਹੋ ਜਾਂਦਾ ਹੈ। ਉਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਾਜੇ ਦੇ ਪ੍ਰਤੀ ਕਿ ਕਿਸ ਤਰ੍ਹਾਂ ਮਨ ਨਿਰਮਲ ਹੋਣਾ ਹੈ, ਉਹ ਸਤਸੰਗੀ ਜਨੋ ਉਪਦੇਸ਼ ਸਤਿਗੁਰੂ ਜੀ ਦੇ ਰਹੇ ਹਨ। ਇਹ ਬਹੁਤ ਹੀ ਵਿਸ਼ਾ ਜਿਹੜਾ ਹੈ ਬਹੁਤ ਇਕਾਂਤ ਚਿੱਤ ਨਾਲ ਸਰਵਣ ਕਰਨ ਵਾਲਾ ਹੈ ਕਿ ਅਸੀਂ ਮਨ ਨੂੰ ਨਿਰਮਲ ਕਿਸ ਤਰ੍ਹਾਂ ਕਰਨਾ ਹੈ, ਕਿ ਮਨ ਦੀ ਇਕਾਗਰਤਾ ਕਿਸ ਤਰ੍ਹਾਂ ਕਰਨੀ ਹੈ, ਉਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਾਜੇ ਦੇ ਪ੍ਰਤੀ ਉਪਦੇਸ਼ ਬਖਸ਼ ਰਹੇ ਹਨ। ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ। ਇੱਕ ਦਫਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਏਕ ਅਹਿੰਸਾ ਜਾਣੀਐ ਮਨ ਬਚ ਕਾਇਆ ਕੀਨਾ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਮਨ ਬਚਨ ਅਤੇ ਸਰੀਰ ਤਿੰਨ ਚੀਜ਼ਾਂ ਹਨ। ਇੱਕ ਮਨ ਹੈ, ਇੱਕ ਸਾਧ ਸੰਗਤ ਜੀ ਸਾਡਾ ਸਰੀਰ ਹੈ, ਇੱਕ ਬਾਣੀ ਹੈ। ਇਹ ਤਿੰਨਾਂ ਦੀ ਹਿੰਸਾ ਹੈ, ਤਿੰਨੇ ਹਿੰਸਾ ਭਾਵ ਤਿੰਨ ਜਿਹੜੇ ਹਨ, ਮਨ ਕਰਕੇ ਵੀ ਹਿੰਸਾ ਕੀਤੀ ਜਾਂਦੀ ਹੈ, ਤਨ ਕਰਕੇ ਵੀ ਹਿੰਸਾ ਕੀਤੀ ਜਾਂਦੀ ਹੈ, ਬੋਲ ਕੇ ਵੀ ਹਿੰਸਾ ਕੀਤੀ। ਹਿੰਸਾ ਦਾ ਮਤਲਬ ਕਤਲ ਕਰਨਾ, ਹਿੰਸਾ ਦਾ ਮਤਲਬ ਕਿਸੇ ਨੂੰ ਮਾਰ ਦੇਣਾ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਿੰਨ ਤਰ੍ਹਾਂ ਦੀ ਹਿੰਸਾ ਹੈ, ਮਨ ਬਚ ਕ੍ਰਮ, ਮਨ ਬਚਨ ਅਤੇ ਸਰੀਰ ਕਰਕੇ।
ਪਰ ਕੋ ਬੁਰਾ ਜੇ ਚਿਤਵਨਾ ਮਨ ਕੀ ਹਿੰਸਾ ਚੀ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਪਹਿਲਾਂ ਮਨ ਦੀ ਹਿੰਸਾ ਦੱਸਦੇ ਨੇ। ਮਨ ਦੀ ਹਿੰਸਾ ਕੀ ਹੈ? ਪਰ ਕਾ ਬੁਰਾ ਨ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਮਨ ਆਪਣੇ 'ਤੇ ਬੁਰਾ ਮਟਾਨਾ, ਪੇਖੈ ਸਗਲ ਸੇਠ ਸਾਜਨਾ। ਕਹਿੰਦੇ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਇਹ ਪਹਿਲੀ ਮਨ ਦੀ ਹਿੰਸਾ ਹੈ। ਕਿ ਮਨ ਨੂੰ ਨਿਰਮਲ ਕਰਨ ਦੀ ਯੁਗਤੀ ਗੁਰੂ ਸਾਹਿਬ ਜੀ ਤੋਂ ਪੁੱਛ ਰਿਹਾ ਹੈ ਸ਼ਬਨਾਭ ਰਾਜਾ ਕਿ ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਮਨ ਨਿਰਮਲ ਕਿਸ ਤਰ੍ਹਾਂ ਹੋਵੇ, ਮਨ ਇਕਾਂਤ ਕਿਸ ਤਰ੍ਹਾਂ ਹੋਵੇ, ਇਕਾਗਰ ਕਿਸ ਤਰ੍ਹਾਂ ਹੋਵੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੇ ਸ਼ਬਨਾਭ ਰਾਜੇ, ਤਿੰਨ ਤਰ੍ਹਾਂ ਦੀ ਹਿੰਸਾ ਹੈ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਪਰ ਤਿੰਨਾਂ ਵਿੱਚੋਂ ਜਿਹੜੀ ਮਨ ਦੀ ਹਿੰਸਾ ਇਹ ਹੈ ਕਿ ਜਦੋਂ ਤੈਂ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਇਹ ਮਨ ਦੀ ਹਿੰਸਾ ਹੈ।
ਫਿੱਕਾ ਬੋਲ ਦੁਖਾਏ ਹਨਾਵੇ।
ਹਾਂ, ਕਹਿੰਦੇ ਕਿਸੇ ਨੂੰ ਫਿਰ ਦੂਸਰੀ ਹਿੰਸਾ ਆ ਗਈ ਬਾਣੀ ਦੀ। ਇਹ ਸਾਧ ਸੰਗਤ ਜੀ ਬਹੁਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਬਖਸ਼ ਕੀਤਾ ਹੈ, ਚਾਹੇ ਇਹ ਰਾਜੇ ਨੂੰ ਉਪਦੇਸ਼ ਦਿੱਤਾ ਹੋਇਆ ਹੈ ਪਰ ਹੈ ਸਾਡੇ ਵਾਸਤੇ। ਦੂਸਰਾ ਹੈ ਬਾਣੀ ਦੀ ਹਿੰਸਾ, ਕਿਸੇ ਨੂੰ ਸਾਧ ਸੰਗਤ ਜੀ ਫਿੱਕਾ ਬੋਲ ਦੇਣਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਕੋਮਲ ਹਿਰਦਾ ਹਾਸਾ ਕਰਕੇ ਚੁੰਡੀ ਵੱਢ ਦਿਖਾਵੀ ਨਾ। ਕਿਸੇ ਵਿਦਵਾਨ ਨੇ ਸਾਧ ਸੰਗਤ ਦੀ ਚਾਰ ਪੰਕਤੀਆਂ ਲਿਖੀਆਂ, ਕੋਮਲ ਹਿਰਦਾ ਹਾਸਾ ਕਰਕੇ ਚੁੰਡੀ ਵੱਢ ਦਿਖਾਵੀ ਨਾ, ਨਰਮ ਦਿਨਾਂ 'ਤੇ ਨੌਂਦਰ ਲਾ ਕੇ ਲਾਲ ਝਰੀਟ ਬਣਾਵੀ ਨਾ। ਦਿਲ ਅੰਦਰ ਲਟਕਣ ਰੂੰ ਗੋਟੇ ਤੀਲੀ ਵਿੱਚ ਲਗਾਵੀ ਨਾ, ਮੱਲਮ ਜੇਕਰ ਸਰੇ ਨਾ ਕੋਲੋਂ ਲੂਣ ਫੱਟ ਛੜਕਾਵੀ ਨਾ। ਪ੍ਰੇਮੀ ਮਸਤ ਮੌਜ ਦੇ ਅੰਦਰ ਛੇੜੀ ਛੇੜ ਹਲਾਮੀ ਨਾ, ਸਮਝ ਪ੍ਰੇਮ ਦੀ ਨਹੀਂ ਜੇ ਤੈਨੂੰ ਐਵੇਂ ਟੁੰਬ ਜਗਾਵੀ ਨਾ। ਦਿਲ ਸ਼ੀਸ਼ਾ ਸੰਭਲ ਹੱਥ ਲਾਵੀਂ, ਟੋਟੇ ਤੋੜ ਕਰਾਵੀਂ ਨਾ, ਮਨ ਮਾਣਕ ਅਮੋਲਕ ਜਾਣੀ ਹੀਆ ਕਿਸੇ ਦਾ ਢਾਮੀ ਨਾ। ਪੀਆ ਮਿਲਣ ਦੀ ਸਿੱਖ ਰਿਦੇ ਜੇ ਵੇਖੀ ਟਪਲਾ ਖਾਵੀਂ ਨਾ, ਮਨ ਮੰਦਰ ਵਿੱਚ ਰੱਬ ਵਸੇਂਦਾ ਇੱਥੇ ਠੋਕਰ ਲਾਵੀਂ ਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮਨ ਦੀ ਹਿੰਸਾ ਕਿਸੇ ਦਾ ਬੁਰਾ ਨਹੀਂ ਚਿੱਤ ਬਣਾ। ਅਤੇ ਦੂਸਰੀ ਸਾਧ ਸੰਗਤ ਬਾਣੀ ਦੀ ਹਿੰਸਾ ਹੈ ਕਿ ਬਾਣੀ ਕਰਕੇ ਕਿਸੇ ਨੂੰ ਫਿੱਕਾ ਸ਼ਬਦ ਨਹੀਂ ਬੋਲਣਾ।
ਮਨ ਕੀ ਹਿੰਸਾ ਚੀਨ,
ਹਾਂ ਕਹਿੰਦੇ ਇਹ ਮਨ ਦੀ ਹਿੰਸਾ ਜਾਣਨਾ ਕਰ।
ਹਿੰਸਾ ਬਚਨਨ ਕੀ ਕਹਿਲਾਵੇ,
ਹਾਂ ਕਹਿੰਦੇ ਇਹ ਜਿਹੜਾ ਕਿਤੇ ਫਿੱਕਾ ਬੋਲਣਾ ਹੈ, ਇਹ ਸਤਸੰਗੀ ਜਨੋ ਇਹ ਬਚਨਾਂ ਦੀ ਹਿੰਸਾ ਹੈ। ਕਿਸੇ ਨੂੰ ਫਿੱਕਾ ਬੋਲ ਦੇਣਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਇਹ ਸਤਸੰਗ ਜੀ ਸਾਡੀ ਬਾਣੀ ਦੀ ਹਿੰਸਾ ਹੈ। ਕਹਿੰਦੇ ਆਪਣੇ ਮਨ ਜਿਹੜੀ ਬਾਣੀ ਹੈ ਸ਼ੁੱਧ ਕਰਨੀ, ਕਿ ਜੇ ਕੋ ਜੀਓ ਕਹੇ ਉਹਨਾਂ ਕਿਉਂ ਜਮ ਕੀ ਤਲਬ ਨਾ ਹੋਈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਸਾਨੂੰ ਉਪਦੇਸ਼ ਦਿੱਤਾ ਹੈ ਕਿ ਪਹਿਲਾਂ ਮਨ ਦੀ ਹਿੰਸਾ ਅਤੇ ਫਿਰ ਬਾਣੀ ਦੀ ਹਿੰਸਾ।
ਤੀਜੀ ਮਾਰਨ ਜੀਵਨ ਕੇਰੀ,
ਹਾਂ ਕਹਿੰਦੇ ਤੀਸਰੀ ਹੁਣ ਸਰੀਰ ਦੀ ਹਿੰਸਾ ਹੈ ਜਿਹੜੀ ਆਪਾਂ ਸਤਸੰਗ ਜੀ ਸਰੀਰ ਦੇ ਨਾਲ ਕਰਦੇ ਹਾਂ। ਉਹ ਕਿਹੜੀ ਹੈ? ਕਿਸੇ ਜੀਵ ਦੀ ਹੱਤਿਆ ਕਰ ਦੇਣੀ, ਕਿਸੇ ਨੂੰ ਕਤਲ ਕਰ ਦੇਣਾ, ਕਿਸੇ ਨੂੰ ਸਤਸੰਗ ਜੀ ਅਣਹੋਆ ਜਿਹੜਾ ਵਿਚਾਰਾ ਆਪਣੇ ਕੋਈ ਸਤਸੰਗ ਜੀ ਪਰ ਵੱਸ ਹੈ ਉਹਨੂੰ ਕਤਲ ਕਰ ਦੇਣਾ, ਇਹ ਕਹਿੰਦੇ ਸਰੀਰ ਦੀ ਹਿੰਸਾ ਹੈ। ਪਹਿਲਾਂ ਮਨ ਦੀ ਅਤੇ ਫਿਰ ਬਾਣੀ ਦੀ ਅਤੇ ਫਿਰ ਸਰੀਰ ਦੀ, ਇਹ ਤਿੰਨ ਤਰ੍ਹਾਂ ਦੀ ਹਿੰਸਾ ਗੁਰੂ ਸਾਹਿਬ ਜੀ ਕਹਿੰਦੇ ਤੂੰ ਤਿਆਗਣਾ ਕਰ।
ਤਿਆਗਾ ਇਨਕੋ ਹਵੈ ਬਿਨ ਦੇਰੀ,
ਕਹਿੰਦੇ ਇਹਨਾਂ ਤਿੰਨਾਂ ਹਿੰਸਾ ਨੂੰ ਮਨ ਕਰਕੇ, ਤਨ ਕਰਕੇ, ਸਰੀਰ ਕਰਕੇ ਕਹਿੰਦੇ ਬਿਨਾਂ ਦੇਰੀ ਇਸ ਨੂੰ ਤਿਆਗ ਦਿਓ। ਜੇ ਤੈਂ ਆਪਣੇ ਮਨ ਨੂੰ ਇਕਾਗਰ ਕਰਨਾ, ਆਪਣੇ ਸ਼ਬਦਾਂ ਨੂੰ ਸ਼ੁੱਧ ਕਰਨਾ, ਆਪਣੇ ਸਰੀਰ ਨੂੰ ਸ਼ੁੱਧ ਕਰਨਾ, ਇਹ ਗੁਰੂ ਸਾਹਿਬ ਜੀ ਨੇ ਪਹਿਲੀ ਮੰਜ਼ਿਲ ਇੱਕ ਪਹਿਲੀ ਪੌੜੀ ਉਸ ਰਾਜੇ ਨੂੰ ਸਾ ਸ਼ਿਵਨਾਭ ਨੂੰ ਦੱਸਣਾ ਕੀਤੀ ਹੈ।
ਦੁਤੀਆ ਸੱਚ ਉਚਰਨ ਨਿਰਭੈ,
ਹਾਂ ਕਹਿੰਦੇ ਫਿਰ ਦੂਸਰਾ ਸਤਸੰਗ ਜੀ ਫਿਰ ਬਾਣੀ ਦੀ ਹਿੰਸਾ ਫਿਰ ਦੂਸਰੇ ਨੰਬਰ 'ਤੇ ਦੱਸਦੇ ਨੇ। ਕਹਿੰਦੇ ਦੂਸਰੀ ਸੱਚ ਬੋਲਣਾ, ਚਾਹੋ ਸਤਸੰਗ ਜੀ ਬੋਲੀਏ ਸੱਚ, ਬੋਲੀਏ ਸੱਚ ਝੂਠ ਨਾ ਬੋਲ। ਕਹਿੰਦੇ ਸੱਚ ਬੋਲਣਾ, ਸੱਚ ਦੇ ਉੱਤੇ ਪਹਿਰਾ ਦੇਣਾ, ਸੱਚਾ ਓਰੈ ਸਭ ਕੋ ਉੱਪਰ ਸੱਚ ਆਚਾਰ, ਇਹ ਅਵਸਥਾ ਧਾਰ ਲੈਣੀ ਕਿ ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਟੇ। ਕਹਿੰਦੇ ਸੱਚ ਬੋਲਣਾ, ਇਹ ਨਿਰਵਾਹ ਕਰਨਾ।
ਕਭੂ ਕੂਰਨੈ ਕੇ ਬਿਦ ਕਹੈ,
ਕਦੇ ਵੀ ਸਤਸੰਗ ਜੀ ਗੁਰੂ ਸਾਹਿਬ ਜੀ ਕਹਿੰਦੇ ਝੂਠ ਨਹੀਂ ਬੋਲਣਾ, ਝੂਠ ਦੇ ਉੱਤੇ ਨਹੀਂ ਟਿਕਟ ਟਿਕਾਉਣਾ ਕਿ ਝੂਠ ਜੇ ਬੋਲੇਗਾ ਤਾਂ ਤੇਰੀ ਜਿਹੜੀ ਬਾਣੀ ਫਿੱਕੀ ਹੋ ਜਾਵੇਗੀ।
ਤੀਜੇ ਹੈ ਦਵੈ ਪਾਤ ਸਤੇ,
ਹਾਂ ਦੋ ਤਰ੍ਹਾਂ ਦੀ ਕਹਿੰਦੇ ਚੋਰੀ ਹੈ, ਇੱਕ ਮਨ ਕਰਕੇ ਇੱਕ ਤਨ ਕਰਕੇ, ਦੋ ਤਰ੍ਹਾਂ ਦੀ ਸਤੇਈ ਨਾਮ ਚੋਰੀ ਹੈ ਦੋ ਤਰ੍ਹਾਂ ਦੀ।
ਇੱਕ ਤਨ ਕੀ ਇੱਕ ਮਨ ਕੀ ਸੇਈ,
ਕਹਿੰਦੇ ਇੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਭਪਲ ਹੇ ਰਾਜੇ, ਇੱਕ ਤਨ ਕਰਕੇ ਚੋਰੀ ਹੈ, ਇੱਕ ਮਨ ਕਰਕੇ ਚੋਰੀ ਹੈ, ਇਹ ਦੋ ਪ੍ਰਕਾਰ ਦੀ ਚੋਰੀ, ਉਹ ਵੀ ਸੁਣਨਾ ਕਰ।
ਪਰ ਕੀ ਵਸਤ ਛਪਾਵਨ ਕਰਨੀ,
ਹਾਂ ਜਿਸ ਤਰ੍ਹਾਂ ਸਤਸੰਗ ਜੀ ਕਿਸੇ ਪਰਾਏ ਦੀ ਆਪਾਂ ਵਸਤ ਲੁਕੋ ਲਈਏ, ਉਹ ਵੀ ਇੱਕ ਤਨ ਕਰਕੇ ਚੋਰੀ ਹੈ।
ਇਓਸ ਤੇਈ ਤਨ ਕੀ ਬਰਨੀ,
ਹਾਂ ਕਹਿੰਦੇ ਇਹ ਤਨ ਦੀ ਚੋਰੀ ਹੈ, ਕਿਸੇ ਦੀ ਵਸਤੂ ਸਤਸੰਗ ਜੀ ਲੁਕੋ ਲਈਏ, ਉਹਦੇ ਉੱਤੇ ਆਪਣਾ ਆਪ ਕਹਿੰਦੇ ਮੇਰੀ ਚੀਜ਼ ਵਸਤੂ ਹੈ, ਉਹ ਲੁਕੋ ਕਰਕੇ ਆਪਣੇ ਘਰ ਨੂੰ ਲੈ ਜਾਈਏ, ਇਹ ਸਤਸੰਗ ਜੀ ਤਨ ਦੀ ਚੋਰੀ ਹੈ।
ਕਰੇ ਪਾਪ ਪੁੰਨ ਰਾਗ ਦੁਰਾਏ,
ਹਾਂ ਕਹਿੰਦੇ ਇਹ ਕਹਿੰਦੇ ਫਿਰ ਸਤਸੰਗ ਜੀ ਕਰੇ ਪਾਪ, ਕਹਿੰਦੇ ਉਸ ਵੇਲੇ ਇਹ ਸਤਸੰਗ ਜੀ ਜਿਹੜੀ ਇਹੋ ਹੈ, ਕਰੇ ਪਾਪ ਪੁੰਨ ਰਾਖ ਦੁਰਾਏ, ਇਹ ਕਹਿੰਦੇ ਇਹ ਪਾਪ ਹੈ, ਸਰੀਰ ਦਾ ਪਾਪ ਹੈ, ਉਹ ਚੀਜ਼ ਨੂੰ ਵਸਤੂ ਨੂੰ ਲਕੋ ਲੈਣਾ ਇਹ ਆਪਣੇ ਤਨ ਦੀ ਚੋਰੀ ਹੈ।
ਇਹ ਮਨ ਕੀ ਚੋਰੀ ਕਹਿਲਾਏ।
ਹਾਂ, ਕਹਿੰਦੇ ਪਾਪ ਕਰੇ। ਫਿਰ ਦੂਸਰੇ ਨੰਬਰ 'ਤੇ ਸਾਧ ਸੰਗਤ ਜੀ ਪਹਿਲਾਂ ਤਨ ਦੀ ਚੋਰੀ ਦੱਸੀ ਹੈ ਕਿ ਕਿਸੇ ਦੀ ਵਸਤੂ ਨੂੰ ਲੁਕੋ ਲੈਣਾ, ਫਿਰ ਸਾਧ ਸੰਗਤ ਜੀ ਪਾਪ ਕਰਨਾ, ਕੋਈ ਐਸਾ ਪਾਪ ਕਰਨਾ ਉਹਨੂੰ ਲੁਕੋ ਕੇ ਰੱਖਣਾ ਕਿ ਉਹਦੇ ਉੱਤੇ ਸਾਧ ਸੰਗਤ ਜੀ ਕਿਸੇ ਨੂੰ ਦੱਸਣਾ ਨਹੀਂ, ਪਾਪ ਕਰ ਦੇਣਾ ਦੱਸਣਾ। ਕਹਿੰਦੇ ਇਹ ਮਨ ਦੀ ਚੋਰੀ ਹੈ।
ਇਨ ਦਵੈ ਤਜਨ ਤ੍ਰਿਤਿਆ ਯਮ ਜਾਣੋ।
ਹਾਂ, ਕਹਿੰਦੇ ਇਹਨਾਂ ਦੋਨਾਂ ਨੂੰ ਤਿਆਗ ਕਰਕੇ, ਇੱਕ ਤਨ ਦੀ ਚੋਰੀ, ਇੱਕ ਮਨ ਦੀ, ਇਹ ਤੀਸਰਾ ਨਿਯਮ ਜਾਣਨਾ ਕਰੋ।
ਭੂਲ ਨਾ ਕਮੂ ਨਿਰਪਤ ਮਨ ਠਾਨੋ।
ਹਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਰਾਜੇ, ਕਦੇ ਇਹ ਮਨ ਕਰਕੇ ਤਨ ਕਰਕੇ ਕਦੇ ਭੁੱਲ ਕੇ ਵੀ ਇਹ ਚੋਰੀ ਨਹੀਂ ਕਰਨੀ।
ਚੌਥੇ ਬ੍ਰਹਮਚਰਜ ਸੁਖ ਸਾਰੂ।
ਹਾਂ, ਕਹਿੰਦੇ ਹੁਣ ਚੌਥਾ ਨਿਯਮ ਹੈ ਜਿਹੜਾ ਬ੍ਰਹਮਚਰਜ ਦਾ ਹੈ, ਭਰਾ ਬ੍ਰਹਮਚਰਜ ਨੂੰ ਸਾਧ ਸੰਗਤ ਜੀ ਰੱਖਣਾ, ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਜੇ ਨੂੰ ਉਪਦੇਸ਼ ਦੇ ਰਹੇ ਹਨ।
ਚੇਤਨ ਕਾਮ ਅਸ਼ਟ ਪ੍ਰਕਾਰੂ।
ਕਹਿੰਦੇ ਜਿਹੜਾ ਕਾਮ ਵਾਸ਼ਨਾ ਇਹ ਅੱਠ ਤਰ੍ਹਾਂ ਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੀ ਸਾਧ ਸੰਗਤ ਜੀ ਚੌਥਾ ਹੈ ਜਮ, ਚੌਥਾ ਨਿਯਮ ਇਹ ਹੈ ਸਾਧ ਸੰਗਤ ਜੀ ਬ੍ਰਹਮਚਰਜ ਦਾ, ਜਿਹਨੂੰ ਬ੍ਰਹਮਚਰਜ ਕਹਿੰਦੇ ਹਨ। ਸਾਧ ਸੰਗਤ ਜੀ ਆਪਣੇ ਸੁਪਨੇ ਬਿੰਦ ਨਾ ਦੇਈ ਚਰਨਾ, ਕਹਿੰਦੇ ਸੁਪਨੇ ਮਾਤਰ ਵੀ ਸਾਧ ਸੰਗਤ ਜੀ, ਜਿਸ ਤਰ੍ਹਾਂ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਸਾਧ ਸੰਗਤ ਜੀ ਐਸੀ ਕੋਈ ਵਾਸ਼ਨਾ ਨਹੀਂ ਆਈ, ਉਹਨਾਂ ਦੇ ਜੀਵਨ ਵਿੱਚ ਆਉਂਦਾ ਹੈ। ਇਹ ਬ੍ਰਹਮਚਰਜ ਹੈ ਉਹ। ਇਹ ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਅੱਠ ਪ੍ਰਕਾਰ ਦੀ ਕਾਮ ਵਾਸ਼ਨਾ ਹੈ, ਅੱਠ ਪ੍ਰਕਾਰ ਦਾ ਕਾਮ ਹੈ, ਉਹ ਸੁਣਨਾ ਕਰ ਹੇ ਬਾਦਸ਼ਾਹ, ਹੇ ਰਾਜੇ।
ਪ੍ਰਥਮੇ ਤਰੀਕੀ ਬਾਤਾਂ ਕਰਨੀ।
ਕਹਿੰਦੇ ਪਹਿਲੀ ਜਿਹੜੀ ਹੈ ਇਹਦੀ ਸਾਧ ਸੰਗਤ ਜੀ ਕਾਮ ਦੀ ਵਾਸ਼ਨਾ, ਜਿਹੜਾ ਪਹਿਲਾ ਨਿਯਮ ਹੈ ਉਹ ਕਿਹੜਾ ਹੈ? ਪ੍ਰਥਮੇ ਨਾਮ ਇਕੱਲੇ ਬੈਠ ਕਰਕੇ ਕਿਸੇ ਇਸਤਰੀ ਦੀ ਗੱਲ ਕਰਨੀ।
ਦੂਜੇ ਸੁਣ ਸੁਣ ਮਨ ਮੈਂ ਧਰਨੀ।
ਹਾਂ, ਦੂਸਰਾ ਹੈ ਕਿ ਸੁਣ ਸੁਣ ਕਰਕੇ ਮਨ ਵਿੱਚ ਉਹਨੂੰ ਦ੍ਰਿੜ ਪੱਕਾ ਕਰਨਾ, ਉਹਦੇ ਵਿੱਚ ਸਾਧ ਸੰਗਤ ਜੀ ਮਨ ਜੋੜ ਦੇਣਾ।
ਤੀਜਾ ਏਕਾਂਤ ਮਿਲਣ ਬੈਸਣਾ।
ਹਾਂ, ਤੀਸਰਾ ਕਾਮ ਵਾਸ਼ਨਾ ਇਹ ਹੈ ਕਿ ਇਹ ਇਸਤਰੀ ਦੇ ਨਾਲ ਇਕੱਲੇ ਬੈਠ ਕੇ ਪਰਾਈ ਇਸਤਰੀ ਦੇ ਨਾਲ ਗੱਲਾਂ ਕਰਨੀਆਂ, ਇਹ ਤੀਸਰੀ, ਕਹਿੰਦੇ ਤੀਸਰਾ ਨਿਯਮ ਹੈ। ਅੱਠ ਤਰ੍ਹਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵਾਸ਼ਨਾ ਦੱਸੀ ਹੈ। ਪਹਿਲੀ ਸਾਧ ਸੰਗਤ ਜੀ ਇਕਾਂਤ ਇਸਤਰੀ ਨੂੰ ਮਿਲਣਾ, ਅਤੇ ਫਿਰ ਉਹਦੀਆਂ ਇਕੱਲੇ ਗੱਲਾਂ ਕਰਨੀਆਂ, ਅਤੇ ਇਕਾਂਤ ਬੈਠ ਕੇ ਉਹਦੇ ਨਾਲ ਸਾਧ ਸੰਗਤ ਜੀ ਗੱਲਾਂ ਕਰਨੀਆਂ ਪਰਾਈ ਇਸਤਰੀ ਦੇ ਨਾਲ। ਇਹ ਤੀਸਰੇ ਤਰ੍ਹਾਂ ਦਾ ਕਾਮ ਦਾ ਸਾਧ ਸੰਗਤ ਜੀ ਇਹੋ ਗੁਣ ਹੈ।
ਚੌਥੇ ਹੋਵਤ ਅੰਗ ਸਪਰਸ਼ਨ।
ਹਾਂ, ਚੌਥੇ ਪਰਾਈ ਇਸਤਰੀ ਦੇ ਨਾਲ ਅੰਗ ਸਪਰਸ਼ ਕਰਨੇ, ਇਹ ਚੌਥਾ ਹੈ ਨਿਯਮ।
ਪੰਚਮ ਹਿਤ ਕਰ ਦੇਖੈ ਤੀ ਕੋ।
ਹਾਂ, ਪੰਜਵਾਂ ਇਹ ਹੈ ਕਿ ਪਰਾਈ ਇਸਤਰੀ ਨੂੰ ਕਹਿੰਦੇ ਹਿਤ ਕਰਕੇ ਦੇਖਣਾ, ਆਪਣੇ ਮੰਦ ਭਾਵਨਾ ਦੇ ਨਾਲ ਦੇਖਣਾ।
ਛਟੇ ਅਲਿੰਗਨ ਕਰੈ ਹੀ ਸੋ।
ਹਾਂ, ਕਹਿੰਦੇ ਛੇਵਾਂ ਇਹ ਹੈ ਕਿ ਸਪਰਸ਼ ਕਰਨਾ ਸਾਰੇ ਅੰਗਾਂ ਦਾ।
ਸਪਤ ਚਿਤਵਨ ਮਨ ਮੈਂ ਨਾਰੀ।
ਕਹਿੰਦੇ ਸੱਤਵਾਂ ਇਹ ਹੈ ਕਿ ਮਨ ਵਿੱਚ ਸਾਧ ਸੰਗਤ ਜੀ ਉਸ ਇਸਤਰੀ ਨੂੰ, ਪਰਾਈ ਇਸਤਰੀ ਨੂੰ ਮਨ ਵਿੱਚ ਚਿਤ ਵੀ ਜਾਣਾ।
ਅਸ਼ਟਮ ਭੋਗ ਕਰਨ ਬਿਦਸਾਰੀ।
ਹਾਂ, ਕਹਿੰਦੇ ਅੱਠਵਾਂ ਇਹ ਹੈ ਕਿ ਜਦੋਂ ਪਰਾਈ ਇਸਤਰੀ ਦੇ ਨਾਲ ਸਾਰੇ ਸੰਬੰਧ ਜੋੜ ਲੈਣੇ ਹੈ। ਇਹ ਅੱਠ ਪ੍ਰਕਾਰ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਾਮ ਦਾ ਜ਼ਿਕਰ ਕੀਤਾ, ਰਾਜੇ ਨੂੰ ਉਪਦੇਸ਼ ਦੇ ਰਹੇ ਹਨ।
ਸਭਨ ਕੋ ਤਿਆਗੈ ਜੇਈ।
ਹਾਂ, ਕਹਿੰਦੇ ਇਹਨਾਂ ਸਾਰਿਆਂ ਨੂੰ ਅੱਠ ਪ੍ਰਕਾਰ ਦੇ ਜਿਹੜੀ ਕਾਮ ਵਾਸ਼ਨਾ ਜਿਹੜਾ ਤਿਆਗ ਦਿੰਦਾ ਹੈ।
ਬ੍ਰਹਮਚਰਜ ਤਾਰਤ ਹੈ ਤੇ।
ਕਹਿੰਦੇ ਉਹ ਭਾਈ ਬ੍ਰਹਮਚਰਜ ਹੈ। ਹੁਣ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਦੀ ਇਕਾਗਰਤਾ ਅਤੇ ਮਨ ਨੂੰ ਨਿਰਮਲ ਹੋਣੇ ਦੀ ਇੱਕ ਬਾਤ ਕਹਿ ਰਹੇ ਹਨ। ਆਪਾਂ ਆਪੇ ਸਾਰੇ ਜਿਤਨੇ ਵੀ ਆਪਾਂ ਸੁਣਦੇ ਹਾਂ, ਜਿੱਥੇ ਵੀ ਕੋਈ ਸੁਣਦਾ ਹੈ, ਆਪਣੇ ਆਪਣੇ ਮਨ ਦੇ ਉੱਤੇ ਪੜਚੋਲ ਕਰਕੇ ਦੇਖੀਏ ਕਿ ਅੱਠ ਤਰ੍ਹਾਂ ਆਪਾਂ ਬਚੇ ਹੋਏ ਹਾਂ। ਜੇ ਬਚੇ ਹੋਏ ਹਾਂ ਤਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਯਮ ਇਹ ਦੱਸ ਰਹੇ ਹਨ ਕਿ ਇਹ ਨਿਯਮ ਹਨ ਕਿ ਮਨ ਦੀ ਇਕਾਗਰਤਾ ਕਿਸ ਤਰ੍ਹਾਂ ਹੋਵੇ, ਮਨ ਜਿਹੜਾ ਹੈ ਨਿਰਮਲ ਕਿਸ ਤਰ੍ਹਾਂ ਹੋਵੇ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਾਦਸ਼ਾਹ ਨੂੰ ਦੱਸ ਰਹੇ ਹਨ, ਜਿਹੜਾ ਇਹ ਸੰਗਲਾ ਦੀਪ ਦਾ ਰਾਜਾ ਹੈ।
ਪੰਚਮ ਯਮ ਹੈ ਧੀਰਜ ਕਰਨੀ।
ਹਾਂ, ਪੰਜਵਾਂ ਸਾਧ ਸੰਗਤ ਜੀ ਨਿਯਮ ਹੈ ਧੀਰਜਤਾ ਨੂੰ ਧਾਰਨਾ। ਧੀਰਜਤਾ ਬੜੀ ਸਾਧ ਸੰਗਤ ਜੀ ਔਖੀ ਹੈ, ਮਨ ਵਿੱਚ ਧੀਰਜਤਾ ਧਾਰਨੀ, ਧੀਰਜਤਾ ਆਉਣੀ ਬਹੁਤ ਔਖੀ ਹੈ।
ਦੁੱਖ ਸੁੱਖ ਸਦਾ ਰਹੇ ਸਮ ਧਰਨੀ।
ਹਾਂ, ਦੁੱਖ ਸੁੱਖ ਦੇ ਵਿੱਚ ਸਾਧ ਸੰਗਤ ਜੀ ਧਰਨੀ ਨਾਮ ਧਰਤੀ ਵਾਂਗ ਟਿਕੇ ਰਹਿਣਾ। ਦੁੱਖ ਸੁੱਖ ਆਵੇ, ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹੋ ਅਰ ਭੈ ਨੇ ਜਾਕੇ ਕੰਚਨ ਮਾਟੀ ਮੰਨੇ, ਨੇ ਨਿੰਦਿਆ ਨੇ ਉਸਤਤ ਜਾਕੇ ਲੋਭ ਮੋਹ ਅਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਿਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਇਹ ਅਵਸਥਾ ਸਤਸੰਗੀ ਜਨੋ ਕਿਤੇ ਕਿੰਨੀ ਹੈ, ਧਰਤੀ ਵਾਂਗ ਇੱਕ ਬਰਾਬਰ ਰਹਿਣਾ, ਐਸੀ ਅਵਸਥਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ।
ਆਪਦ ਸੰਪਦ ਆਤਮ ਸੀਤਾ।
ਕਹਿੰਦੇ ਆਪਦ, ਆਪਦ ਦਾ ਨਾਮ ਸਾਧ ਸੰਗਤ ਜੀ ਬਿਪਤਾ। ਸੰਪਦ, ਸੰਪਦ ਦਾ ਅਰਥ ਹੈ ਸਾਧ ਸੰਗਤ ਜੀ ਖੁਸ਼ੀ, ਫਿਰ ਉਹਦੇ ਬਾਅਦ ਸੀਤਾ ਠੰਡ ਅਤੇ ਧੁੱਪ, ਇਹਦੇ ਵਿੱਚ ਸਾਧ ਸੰਗਤ ਜੀ ਇਹ ਚਾਰੇ ਅਵਸਥਾ ਇੱਕ ਥਾਂ ਰਹਿਣੀਆਂ ਕਿਤੇ ਸੌਖੀਆਂ ਪਈਆਂ। ਜਦੋਂ ਸਾਧ ਸੰਗਤ ਜੀ ਕੋਈ ਆਪਦ ਬਿਪਤਾ ਆ ਜਾਵੇ, ਉਸ ਵੇਲੇ ਅਸੀਂ ਤਾਂ ਅਲੰਬੇ ਦੇਣ ਲੱਗ ਪੈਂਦੇ ਸਾਂ, ਹੇ ਪਰਮੇਸ਼ਰ ਇਹ ਸਾਡੇ ਨਾਲ ਕੀ ਤੈਂ ਬੈਰ ਲੈਣਾ ਸੀ। ਜੇ ਆਪਦ ਬਿਪਤਾ ਆ ਜਾਵੇ, ਖੁਸ਼ੀ ਆ ਜਾਵੇ ਤਾਂ ਸਾਧ ਸੰਗਤ ਜੀ ਅਸੀਂ ਪ੍ਰਸੰਨ ਹੋ ਜਾਂਦੇ ਹਾਂ, ਜੇ ਬਿਪਤਾ ਆ ਜਾਵੇ ਅਸੀਂ ਸਾਧ ਸੰਗਤ ਜੀ ਦੁਖੀ ਹੋ ਜਾਂਦੇ ਹਾਂ। ਧੁੱਪ ਅਤੇ ਪਾਲੇ ਠੰਡ ਵਿੱਚ ਇੱਕ ਬਰਾਬਰ ਰਹਿਣਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚਾਰ ਤਰ੍ਹਾਂ ਦਾ ਇਹ ਨੇਮ ਹੈ।
ਵਿਕਲ ਨਾ ਹੋਏ ਡੁਲਾਵੇ ਚੀਤਾ।
ਹਾਂ, ਕਹਿੰਦੇ ਇਹਦੇ ਵਿੱਚ ਵਿਆਕੁਲ ਨਾ ਹੋਵੇ, ਜਿਹੜੀ ਇਹ ਅਵਸਥਾ ਹੈ, ਚਾਹੇ ਤੇਰੇ ਕੋਲ ਸੰਪੱਤੀ ਹੈ, ਚਾਹੇ ਤੇਰੇ ਕੋਲ ਨਹੀਂ ਹੈ, ਚਾਹੇ ਤੇਰੇ ਕੋਲ ਤੂੰ ਧੁੱਪ ਵਿੱਚ ਖੜਾ ਹੈ, ਚਾਹੇ ਤੂੰ ਠੰਡ ਵਿੱਚ ਖੜਾ ਹੈ, ਪਰ ਇਹ ਤੇਰੇ ਵਿਕਲ ਨਾ ਹੋਏ, ਕਦੇ ਤੇਰਾ ਜਿਹੜਾ ਮਨ ਹੈ ਵਿਆਕੁਲ ਨਾ ਹੋਵੇ, ਇੱਕ ਰਸ ਬਿਰਤੀ ਰਹਿਣਾ ਕਰੇ।
ਖਸ਼ਟਮ ਜਮ ਹੈ ਖਿਮਾ ਸੁਭਾਈ।
ਹਾਂ, ਕਹਿੰਦੇ ਇਹ ਛੇਵਾਂ ਜਮ ਹੈ, ਛੇਵਾਂ ਨਿਜਮ ਹੈ, ਜਿਹੜੀ ਖਿਮਾ ਹੈ।
ਖਸ਼ਟਮ ਕੋਮਲ ਹਿਰਦਾ ਰੱਖੈ।
ਹਾਂ, ਕਹਿੰਦੇ ਫਿਰ ਜਿਹੜਾ ਛੇਵਾਂ ਜਮ ਹੈ, ਛੇਵਾਂ ਨਿਜਮ ਹੈ, ਤੇਰਾ ਜਿਹੜਾ ਹਿਰਦਾ ਕੋਮਲ ਹੋਵੇ, ਭਾਵ ਕਠੋਰ ਨਾ ਹੋਵੇ, ਕਰਣਾ ਮੁੱਦਤਾ ਮੈਤਰੀ ਇਹ ਸ਼ੁਭ ਗੁਣ ਹਨ। ਕੋਮਲ ਹਿਰਦੇ ਦੀ ਨਿਸ਼ਾਨੀ ਹੈ ਕਰਣਾ, ਕਿਸੇ ਦੇ ਉੱਤੇ ਕਿਰਪਾ ਕਰ ਦੇਣੀ। ਮੁੱਦਤਾ, ਕਿਸੇ ਦੀ ਸੰਪੱਤੀ ਨੂੰ ਦੇਖ ਕਰਕੇ ਆਨੰਦ ਹੋਣਾ, ਅਸੀਂ ਤਾਂ ਦੂਜੇ ਦੀ ਸੰਪੱਤੀ ਨੂੰ ਦੇਖ ਕੇ ਸੜਦੇ ਹਾਂ ਨਾ। ਕਰਣਾ ਮੁੱਦਤਾ ਮੈਤਰੀ, ਮੈਤਰੀ ਭਾਵ ਇਹ ਹੈ ਕਿ ਹਰ ਇੱਕ ਦੇ ਨਾਲ ਮਿੱਤਰਤਾਈ ਹੋਣੀ, ਸਾਰਿਆਂ ਦੇ ਨਾਲ ਸਾਧ ਸੰਗਤ ਮੈਤਰੀ ਭਾਵਨਾ ਹੋਣੀ। ਕਰਣਾ ਮੁੱਦਤਾ ਮੈਤਰੀ ਅਪੇਖਿਆ, ਅਪੇਕਸ਼ਾ ਕਹਿੰਦੇ ਨੇ, ਕਿਸੇ ਦੇ ਵਿੱਚ ਸਾਧ ਸੰਗਤ ਜੀ ਕੋਈ ਔਗੁਣ ਦੇਖ ਲੈਣਾ, ਉਹਨੂੰ ਸਾਧ ਸੰਗਤ ਜੀ ਦੇਖ ਕੇ ਅਣਡਿੱਠ ਕਰ ਦੇਣਾ। ਇਹ ਦੇਖੋ ਕਿੱਡਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਰਦਾਸ ਵਿੱਚ ਵੀ ਕਿਹਾ ਨਾ, ਜਿਹਨੇ ਦੇਖ ਕੇ ਅਣਡਿੱਠ ਕੀਤਾ। ਇਹ ਹੈ, ਜੇ ਕਿਸੇ ਵਿੱਚ ਸਾਧ ਸੰਗਤ ਜੀ ਔਗੁਣ ਹੈ, ਉਹਨੂੰ ਅਣਡਿੱਠ ਕਰ ਦੇਣਾ, ਇਹ ਅਪੇਖਿਆ ਹੈ। ਇਹ ਸਾਡੇ ਵਿੱਚ ਸਾਧ ਸੰਗਤ ਜੀ ਅਸੀਂ ਸੋਚਦੇ ਸਾਡੇ ਵਿੱਚ ਇੱਕ ਵੀ ਨਹੀਂ ਹੈ, ਅਸੀਂ ਜਦੋਂ ਆਪਣੇ ਹਿਰਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਆਪਣਾ ਸਾਧ ਸੰਗਤ ਜੀ ਸਿਰ ਨੀਵਾਂ ਕਰ ਦੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਕਹਿੰਦੇ ਆਪਣਾ ਤੂੰ ਜਿਹੜਾ ਤੇਰਾ ਚੋਲਾ ਹੈ, ਜਿਹੜਾ ਤੇਰਾ ਚਾਦਰਾ ਹੈ, ਉਹਦੇ ਵਿੱਚ ਸਿਰ ਨੀਵਾਂ ਕਰਕੇ ਦੇਖ, ਤੇਰੇ ਵਿੱਚ ਕਿੰਨੇ ਕੁ ਔਗੁਣ ਹਨ, ਤੂੰ ਆਪਣੇ ਔਗੁਣਾਂ ਦੀ ਪੜਚੋਲ ਕਰ ਕਿ ਤੇਰੇ ਵਿੱਚ ਔਗੁਣ ਹੈ, ਤੂੰ ਦੂਸਰੇ ਦੇ ਕਿਉਂ ਗਿਣਦਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੇ ਮੈਤਰੀ ਤੇਰੇ ਵਿੱਚ ਕਰਨਾ ਹੈ, ਇਹ ਸਾਰੇ ਜਿਹੜੇ ਸ਼ੁਭ ਗੁਣ ਹਨ, ਜਦੋਂ ਇਹ ਆ ਜਾਣਗੇ, ਤੇਰਾ ਮਨ ਆਪੇ ਨਿਰਮਲ ਹੋ ਜਾਵੇਗਾ, ਮਨ ਦੀ ਚੰਚਲਤਾ ਖਤਮ ਹੋ ਜਾਵੇਗੀ, ਮਨ ਇਕਾਗਰ ਹੋ ਜਾਵੇਗਾ। ਇਹ ਦੋ ਪ੍ਰਸ਼ਨ ਹਨ ਗੁਰੂ ਨਾਨਕ ਸਾਹਿਬ ਦੇ ਕੋਲ, ਰਾਜੇ ਜਿਹੜਾ ਇਹ ਰਾਜਾ ਸ਼ਿਵਨਾਭ ਹੈ, ਇਹਦੇ ਦੋ ਪ੍ਰਸ਼ਨ ਹਨ, ਦੋਨਾਂ ਪ੍ਰਸ਼ਨਾਂ ਦਾ ਗੁਰੂ ਸਾਹਿਬ ਜੀ ਉੱਤਰ ਦੇ ਰਹੇ ਹਨ। ਇੱਕ ਹੈ ਪ੍ਰਸ਼ਨ ਕਿ ਮਨ ਨਿਰਮਲ ਕਿਸ ਤਰ੍ਹਾਂ ਹੋਵੇ, ਮਨ ਦੀ ਇਕਾਗਰਤਾ ਕਿਸ ਤਰ੍ਹਾਂ ਹੋਵੇ। ਇਹ ਦੋਨਾਂ ਪ੍ਰਸ਼ਨਾਂ ਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਕਸ਼ਟ ਯੋਗ, ਇੱਕ ਭਗਤ ਯੋਗ, ਦੋਨਾਂ ਤਰੀਕਿਆਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਦੇ ਮਨ ਨੂੰ ਇਕਾਗਰਤਾ ਵੱਲ ਜਾ ਰਹੇ ਹਨ, ਨਿਰਮਲਤਾ ਵੱਲ ਜਾ ਰਹੇ ਹਨ।
ਮਨ ਮੈਂ ਸ਼ੋਭ ਨਾ ਕਬੂ ਠਾਈ।
ਹਾਂ, ਕਹਿੰਦੇ ਮਨ ਵਿੱਚ ਕਦੇ ਚੰਚਲਤਾ ਪੈਦਾ ਹੀ ਨਹੀਂ ਕਰਨੀ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਤੇਰੇ ਉੱਤੇ ਕੋਈ ਬਿਪਤਾ ਵੀ ਆ ਜਾਵੇ, ਤੇਰੇ ਉੱਤੇ ਕੋਈ ਐਸਾ ਕਸ਼ਟ ਵੀ ਆ ਜਾਵੇ, ਮਨ ਨੂੰ ਕਦੇ ਤੈਂ ਆਪਣੇ ਦੋਸ਼ ਨਹੀਂ ਦੇਣਾ, ਕਦੇ ਦੋਸ਼ ਦ੍ਰਿਸ਼ਟੀ ਨਹੀਂ ਲਿਆਣ ਦੇਣੀ।
ਭਲਾ ਕੇ ਬੁਰਾ ਬਖਾਨਾ ਕੋਈ।
ਹਾਂ, ਤੈਨੂੰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਤੇਰੀ ਇਹ ਅਵਸਥਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਅਬ ਤੋ ਅਬ ਹਮ ਚੱਲੀ ਠਾਕਰ ਪੈ ਹਾਰ, ਅਬ ਹਮ ਚੱਲੀ ਠਾਕਰ ਪੈ ਹਾਰ। ਕਹਿੰਦੇ ਅਸੀਂ ਠਾਕਰ ਚਾਹੋ ਕੋ ਚਾਹੇ ਭਲਾ ਕਹੋ ਚਾਹੇ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਹਿੰਦੇ ਮੈਂ ਤਾਂ ਚਾਹੋ ਮੈਨੂੰ ਕੋ ਭਲਾ ਕਹੋ ਚਾਹੇ ਕੋ ਬੁਰਾ ਕਹੋ, ਮੈਂ ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸਰੀਰ ਸਮਰਪਿਤ ਕਰ ਦਿੱਤਾ ਹੈ। ਚਾਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਰਾਜਾਨ, ਚਾਹੋ ਤੈਨੂੰ ਬੁਰਾ ਕੋਈ ਕਹੇ ਚਾਹੋ ਭਲਾ ਕਹੋ, ਕਦੇ ਮਨ ਵਿੱਚ ਤੈਂ ਮਾੜਾ ਨਹੀਂ ਚਿਤਵਣਾ।
ਸਹਿਨਸ਼ੀਲ ਮਨ ਸਭ ਤੇ ਹੋਏ।
ਕਹਿੰਦੇ ਸਹਿਨਸ਼ੀਲਤਾ, ਜਦੋਂ ਤੈਨੂੰ ਬੁਰਾ ਭਲਾ ਵੀ ਕੋ ਕਹੇ, ਤੇਰੇ ਮਨ ਵਿੱਚ ਸਹਿਨਸ਼ੀਲਤਾ ਹੋਵੇ, ਤੇਰੇ ਵਿੱਚ ਸਹਿਣ ਦੀ ਸ਼ਕਤੀ ਹੋਵੇ, ਤਾਂ ਉਸ ਵੇਲੇ ਤੇਰਾ ਜਿਹੜਾ ਮਨ ਹੈ, ਸਮਝ ਲੈ ਨਿਰਮਲਤਾ ਵੱਲ ਨੂੰ, ਚੰਚਲਤਾ ਤੋਂ ਖਤਮ ਹੁੰਦਾ ਜਾਂਦਾ, ਚੰਚਲਤਾ ਘਟਦੀ ਜਾ ਰਹੀ ਹੈ, ਅਤੇ ਇਕਾਂਤ ਭਾਵ ਇਕਾਗਰ ਹੋ ਰਿਹਾ ਹੈ। ਜਦੋਂ ਇਹ ਸ਼ੁਭ ਗੁਣ ਆ ਗਿਆ,
ਸਤਿਮ ਦੁਖੀ ਨਾ ਦੇਖੈ ਕਾਹੀ।
ਹਾਂ, ਸਤਮਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਦੁਖੀ ਨੂੰ ਦੁਖੀ ਨਾ ਦੇਖ। ਪਰ ਕਹੋ ਕਹਿੰਦੇ ਮਨ ਆਪਣੇ 'ਤੇ ਬੁਰਾ ਮਟਾਨਾ, ਪੇਖੈ ਸਗਲ ਸਿੱਠ ਸਾਜਨਾ। ਕਹਿੰਦੇ ਪਰਾਏ ਨੂੰ ਜਦੋਂ ਤੂੰ ਦੁਖੀ ਦੇਖੇਗਾ, ਉਸ ਵੇਲੇ ਤੇਰੇ ਮਨ ਵਿੱਚ ਦਇਆ ਆਵੇ, ਉਸ ਵੇਲੇ ਤੇਰੇ ਮਨ ਵਿੱਚ ਨਿਮਰਤਾ ਆਵੇ, ਉਸ ਵੇਲੇ ਪਰ ਉਪਕਾਰ ਦੀ ਭਾਵਨਾ ਤੇਰੇ ਮਨ ਵਿੱਚ ਆ ਜਾਵੇ।
ਦਇਆ ਕਰੇ ਸਭ ਸੋ ਨਿਰਬਾਹੀ।
ਹਾਂ, ਕਹਿੰਦੇ ਸਾਰਿਆਂ ਦੇ ਉੱਤੇ ਦਇਆ ਕਰਨੀ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਇੱਕ ਜੀਵ ਦੇ ਉੱਤੇ ਦਇਆ ਕਰ ਦੇਣੀ, ਇਹ ਕਹਿੰਦੇ ਸਭ ਨੂੰ ਵੱਡਾ ਗੁਣ ਹੈ, ਵੱਡਾ ਫਲ ਹੈ, ਜਦੋਂ ਤੂੰ ਕਿਸੇ ਦੇ ਉੱਤੇ ਦਇਆ ਕਰ ਦੇਵੇਂਗਾ।
ਅਸ਼ਟਮ ਕੋਮਲ ਹਿਰਦਾ ਰੱਖੈ।
ਕਹਿੰਦੇ ਅੱਠਵਾਂ ਇਹ ਕਿ ਹਿਰਦਾ ਜਿਹੜਾ ਕੋਮਲ ਹੋਵੇ, ਕੋਮਲ ਹਿਰਦਾ। ਸਾਧ ਸੰਗਤ ਜੀ ਕਹਿੰਦੇ ਜਿਹੜੀ ਬਹੁਤ ਸੋਫਟ ਚੀਜ਼ ਹੋਵੇ ਉਸਨੂੰ ਕਹਿੰਦੇ ਕੋਮਲ ਹੈ, ਕੋਮਲ ਹਿਰਦਾ। ਇਹ ਬੜਾ ਔਖਾ ਹੈ ਕੋਮਲ ਹਿਰਦਾ ਵੀ ਕਰਨਾ। ਸਾਡੇ ਤਾਂ ਕਠੋਰ ਹਿਰਦੇ ਹਨ, ਅਸੀਂ ਤਾਂ ਸਾਧ ਸੰਗਤ ਜੀ ਐਸੇ ਕਠੋਰ ਹੋ ਚੁੱਕੇ ਹਾਂ ਕਿ ਅਸੀਂ ਦੂਸਰੇ ਨੂੰ ਸਾਧ ਸੰਗਤ ਜੀ ਕਹਿਣ ਲੱਗੇ ਸੋਚਦੇ ਹੀ ਨਹੀਂ ਹਾਂ। ਇੱਕਦਮ ਸਾਧ ਸੰਗਤ ਜੀ ਐਸਾ ਅਗਲੇ ਦਾ ਹਿਰਦਾ ਦਿਖਾਉਂਦੇ ਹਾਂ। ਉਹ ਆਪ ਜੀ ਨੂੰ ਮੈਂ ਕਈ ਪੰਕਤੀਆਂ ਪਹਿਲੀਆਂ ਸੁਣਾਈਆਂ ਹਨ ਕਿ ਕੋਮਲ ਹਿਰਦਾ ਚੁੰਡੀ ਵੱਢ, ਕੋਮਲ ਹਿਰਦਾ ਹਾਸਾ ਕਰਕੇ ਚੁੰਡੀ ਵੱਢ ਦਿਖਾਵੀ ਨਾ। ਕਹਿੰਦੇ ਕਿਸੇ ਨੂੰ ਚੁੰਡ, ਕਿਸਾ ਕੋਈ ਤਾਂ ਪਹਿਲੇ ਦੁਖੀ ਹੈ, ਉਹਨੂੰ ਸਾਧ ਸੰਗਤ ਜੀ ਫਿਰ ਚੁੰਡੀ ਵੱਢ ਕੇ ਦਿਖਾ ਦੇਣਾ ਉਹਨੂੰ, ਫਿਰ ਇਹ ਕੋਮਲ ਹਿਰਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਮਲ ਹਿਰਦੇ ਦੇ ਉੱਤੇ ਕਦੇ ਤਾਂ ਚੋਟ ਨਹੀਂ ਮਾਰਨੀ।
ਸ਼ੁਭ ਉਪਦੇਸ਼ ਸਭਨ ਸੋ ਪਾਖੈ।
ਹਾਂ, ਕਹਿੰਦੇ ਆਪਣੀ ਰਸਨਾ ਤੋਂ ਸ਼ੁਭ ਉਪਦੇਸ਼ ਸਾਰਿਆਂ ਨੂੰ ਕਹਿਣਾ, ਆਪਣੀ ਰਸਨਾ ਤੋਂ ਤਾਂ ਫਿੱਕਾ ਬਚਨ ਨਹੀਂ ਬੋਲਣਾ, ਆਪਣੀ ਰਸਨਾ ਤੋਂ ਤਾਂ ਸ਼ੁਭ ਉਪਦੇਸ਼ ਕੱਢਣਾ ਹੈ। ਇਸ ਕਰਕੇ ਤੇਰਾ ਮਨ ਚੰਚਲਤਾਈ ਤੋਂ ਇਕਾਂਤ ਵਿੱਚ ਹੋ ਜਾਵੇਗਾ, ਇਕਾਗਰ ਹੋ ਜਾਵੇਗਾ, ਮਨ ਨਿਰਮਲ ਹੋ ਜਾਵੇਗਾ।
ਯਮ ਮਿਰਜਾਦ ਆਹਾਰਾ।
ਇਹ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੌਵੋਂ, ਇਹ ਨੌਵਾਂ ਗੁਣ ਹੈ, ਨੌਵਾਂ ਨਿਯਮ ਹੈ। ਇਹ ਜਿਹੜੀ ਮਰਜ਼ਾਦਾ ਆਹਾਰਾ, ਆਹਾਰਾ ਜਿਹੜੀ ਜਿਹੜਾ ਭੋਜਨ ਜਿਹੜਾ ਮਰਜ਼ਾਦਾ ਵਿੱਚ ਛਕਣਾ, ਇਹ ਸਾਡਾ ਭੋਜਨ ਵੀ ਸਾਧ ਸੰਗਤ ਜੀ ਮਰਜ਼ਾਦਾ ਵਿੱਚ ਥੋੜ੍ਹਾ ਹੈ। ਆਪਾਂ ਮਰਜ਼ਾਦਾ ਵਿੱਚ ਕਦੋਂ ਭੋਜਨ ਛਕਦੇ ਹਾਂ? ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੌਵਾਂ ਨਿਯਮ ਇਹ ਹੈ ਕਿ ਤੇਰਾ ਜਿਹੜਾ ਭੋਜਨ ਹੈ ਉਹ ਮਰਜ਼ਾਦਾ ਵਿੱਚ ਹੋਵੇ।
ਭਲਾ ਬੁਰਾ ਲਖ ਕਰੈ ਵਿਚਾਰਾ।
ਕਹਿੰਦੇ ਉੱਥੇ ਤਾਂ ਭਲਾ ਬੁਰਾ ਵਿਚਾਰਨਾ ਹੈ ਕਿ ਇਹ ਭੋਜਨ ਖਾਣ ਵਾਲਾ ਹੈ ਜਾਂ ਨਹੀਂ ਖਾਣ ਵਾਲਾ, ਇਹ ਭੋਜਨ ਮੇਰੇ ਛਕਣ ਵਾਲਾ ਹੈ ਜਾਂ ਨਹੀਂ। ਇਹ ਤਾਂ ਉਸ ਵੇਲੇ ਜਾਂ ਇਹ ਭੋਜਨ ਜਿਹੜਾ ਜਿਸ 'ਤੇ ਮੈਂ ਘਰ ਖਾ ਰਿਹਾ ਹਾਂ, ਕਿਆ ਇਸ ਦੀ ਜਿਹੜੀ ਕਮਾਈ ਧਰਮ ਦੀ ਕਿਰਤ ਹੈ ਜਾਂ ਕੁਕਰਮ ਦੀ ਕਿਰਤ ਹੈ, ਇਹ ਵੀ ਤੈਨੂੰ ਵਿਚਾਰਨਾ ਪਵੇਗਾ।
ਖਾਵਨ ਕੋ ਆਹਾਰ ਹੈ ਜਿਤੋ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਖਾਣ ਵਾਸਤੇ ਜਿਤਨਾ ਆਹਾਰ ਹੈ, ਜੋ ਮਨੁੱਖ ਵਾਸਤੇ ਬਣਿਆ ਹੋਇਆ ਹੈ, ਉਹ ਜਿਹੜਾ ਭੋਜਨ ਹੈ,
ਚੌਥੇ ਭਾਗ ਖਾਏ ਕੰਮ ਤੇ ਤੋ।
ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਤੈਨੂੰ ਭੁੱਖ ਲੱਗੇ ਉਹ ਤੋਂ ਤੈਂ ਚੌਥਾ ਹਿੱਸਾ ਭੋਜਨ ਛਕਣਾ। ਇਹ ਨਹੀਂ ਤੂੰ ਆਪਣੇ ਪੇਟ ਨੂੰ ਐਨ, ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਉਪਦੇਸ਼ ਦਿੱਤਾ ਹੈ ਕਿ ਸੌ ਅਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਕਿ ਜੇ ਆਪਾਂ ਖਾ ਖਾ ਕੇ ਪੇਟ ਹੀ ਵਧਾ ਲਿਆ, ਉਹ ਵੀ ਸਾਧਸਾਂ ਜੀ ਔਗਣ ਹੈ। ਇੱਕ ਮਹਾਂਪੁਰਖ ਸਾਧਸਾਂ ਜੀ ਜਿਹਨਾਂ ਕੋਲ ਅਸੀਂ ਪੜ੍ਹਦੇ ਸੀ, ਉਹ ਚਾਰ ਗੱਲਾਂ ਸਮਝਾਉਂਦੇ ਹੁੰਦੇ ਸੀ, ਚਾਰ ਗੱਲਾਂ। ਉਹ ਕਹਿੰਦੇ ਸੀ, ਖਾਧੇ ਪਰ ਖਾਈਏ ਇਹਨਾਂ ਨੇ ਖਾ ਕੇ ਦੇਖ ਲਓ, ਮੂਰਖ ਨੂੰ ਬੁਲਾਈਏ ਇਹਨਾਂ ਨੇ ਬੁਲਾ ਕੇ ਦੇਖ ਲਓ, ਸੱਦੇ ਬਿਨਾਂ ਜਾਈਏ ਇਹਨਾਂ ਨੇ ਜਾ ਕੇ ਦੇਖ ਲਓ, ਬੁਖਾਰ ਵਿੱਚ ਨਹਾਈਏ ਇਹਨਾਂ ਨੇ ਨਹਾ ਕੇ ਦੇਖ ਲਓ, ਜੇ ਚਾਰੇ ਗੱਲਾਂ ਗਲਤਤਾ ਜਮਾ ਕੇ ਦੇਖ ਲਓ, ਚਾਰ ਗੱਲਾਂ। ਉਹ ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਕਹਿੰਦੇ ਹਨ, ਕਹਿੰਦੇ ਚੌਥਾ ਭਾਗ, ਜੇ ਤੁਸੀਂ ਚਾਰ ਰੋਟੀਆਂ ਦੀ ਤੁਹਾਨੂੰ ਭੁੱਖ ਹੈ ਤਾਂ ਕਹਿੰਦੇ ਤਿੰਨ ਖਾਓ, ਜੇ ਤਿੰਨਾਂ ਦੀ ਭੁੱਖ ਹੈ ਤਾਂ ਦੋ ਖਾਓ, ਜੇ ਦੋ ਦੀ ਭੁੱਖ ਹੈ ਤਾਂ ਡੇਢ ਪ੍ਰਸ਼ਾਦਾ ਛਕੋ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਨੂੰ ਉਪਦੇਸ਼ ਦੇ ਰਹੇ ਹਨ ਕਿ ਅਲਪ ਆਹਾਰ, ਸੁਲਫ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭਾਵੋ ਹੈਵੈਵੋ ਤ੍ਰੈਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨਸੋ ਲਿਆਵੇ, ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕੋ ਪਾਵੇ। ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ ਕਿ ਜਿਹੜਾ ਭੋਜਨ ਹੈ ਉਹ ਸਾਧ ਸੰਗਤ ਜੀ ਹੋਂ ਕਹਿੰਦੇ ਹੋਂ ਤਿਸ ਘੋਲ ਕਮਾਈ, ਥੋੜ੍ਹਾ ਖਾਵੇ ਥੋੜ੍ਹਾ ਸੋਵੇ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਕਿ ਜਿਹੜਾ ਥੋੜ੍ਹਾ ਖਾਂਦੇ ਹਨ ਅਤੇ ਥੋੜ੍ਹਾ ਸੌਂਦੇ ਹਨ।
ਦਸਵੋਂ ਯਮ ਸੋ ਸੋਚ ਲਖੀਜੈ।
ਹਾਂ, ਦਸਵਾਂ ਅੰਗ ਜਿਹੜਾ ਹੈ, ਦਸਵਾਂ ਗੁਣ ਹੈ, ਉਹ ਹੈ ਸੋਚ, ਸੋਚ ਕਿਰਿਆ। ਜਿਹੜੇ ਸਰੀਰ ਨੂੰ ਸਤਸੰਗੀ ਜਨੋ ਪਵਿੱਤਰ ਰੱਖਣਾ।
ਜਲ ਮ੍ਰਿਤਕਾ ਇਸ਼ਨਾਨ ਕਰੀਜੈ।
ਹਾਂ, ਜਲ ਮ੍ਰਿਤਕਾ, ਕਹਿੰਦੇ ਮ੍ਰਿਤਕਾ ਨਾਮ ਮਿੱਟੀ ਦਾ ਹੈ। ਜਦੋਂ ਸਤਸੰਗ ਜੀ, ਹੁਣ ਤਾਂ ਸਾਧਨ ਹੋ ਗਏ, ਹੁਣ ਤਾਂ ਆਪਾਂ ਘਰਾਂ ਵਿੱਚ ਇੰਨੇ ਸਾਧਨ ਹੋ ਗਏ, ਉਸ ਵੇਲੇ ਇਹ ਸਾਧਨ ਨਹੀਂ ਸੀ, ਹੁਣ ਤਾਂ ਵਾਸ਼ਰੂਮ ਟੋਇਲਟਾਂ ਘਰਾਂ ਵਿੱਚ ਬਣ ਗਈਆਂ। ਉਦੋਂ ਸਤਸੰਗ ਜੀ ਜਿਹੜੇ ਇਹ ਲੋਕ ਸਨ, ਸੰਜਮ ਸੁੱਚ ਸੰਜਮ ਰੱਖਣ ਵਾਲੇ, ਉਹ ਮਿੱਟੀ ਦੇ ਨਾਲ ਪਹਿਲਾਂ ਸਤਸੰਗ ਜੀ ਹੱਥ ਮਾਂਜਦੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਲ ਜਲ ਮ੍ਰਿਤਕਾ, ਮ੍ਰਿਤਕਾ ਕਹਿੰਦੇ ਮਿੱਟੀ ਨੂੰ, ਮਿੱਟੀ ਦੇ ਨਾਲ ਹੱਥ ਪੈਰ ਮਾਂਜ ਕਰਕੇ ਅਤੇ ਫਿਰ ਇਸ਼ਨਾਨ ਕਰਨਾ।
ਰਾਗ ਦਵੈ ਕੀ ਮਲ ਉਰਮਾਹੀ।
ਹਾਂ, ਕਹਿੰਦੇ ਰਾਗ ਅਤੇ ਦਵੈਸ਼, ਜਿਹੜੀ ਸਤਸੰਗ ਜੀ ਸਾਡੇ ਇੱਕ ਅੰਤਕਰਨ ਨੂੰ ਮੈਲ ਲੱਗੀ ਹੋਈ ਹੈ, ਮਨ ਨੂੰ ਮੈਲ ਲੱਗੀ ਹੋਈ, ਇੱਕ ਰਾਗ ਅਤੇ ਇੱਕ ਦਵੈਸ਼। ਰਾਗ ਕਹਿੰਦੇ ਨੇ ਪ੍ਰੇਮ ਨੂੰ, ਕਿਸੇ ਚੀਜ਼ ਦੇ ਉੱਤੇ ਪਕੜ ਕਰ ਲੈਣੀ ਕਿ ਇਹ ਉਹਦੇ ਨਾਲ ਸਤਸੰਗ ਜੀ, ਕਹਿੰਦੇ ਰਾਗ ਉਹਦੇ ਨਾਲ ਮੋਹ ਪਾ ਲੈਣਾ। ਦਵੈਸ਼ ਕਹਿੰਦੇ ਨੇ ਸਤਸੰਗ ਜੀ ਦਵੈਸ਼ ਭਾਵਨਾ ਕਿਸੇ ਦੇ ਨਾਲ ਕਰਨੀ, ਆਪਣੇ ਪੁੱਤ ਦੇ ਨਾਲ ਮੋਹ ਹੈ ਅਤੇ ਦੂਸਰੇ ਪੁੱਤ ਦੇ ਨਾਲ ਦਵੈਸ਼ ਹੈ, ਇਹਨੂੰ ਕਹਿੰਦੇ ਰਾਗ ਅਤੇ ਦਵੈਸ਼। ਇਹ ਦੋ ਜਿਹੜੇ ਹਨ, ਇਹ ਮਲ ਦੋਸ਼ ਸਾਡੇ ਮਨ ਨੂੰ ਅੰਤਹਿ ਕਰਨ ਨੂੰ ਲੱਗੇ ਹੋਏ ਹਨ।
ਤਜ ਕਰ ਸੋਚ ਕਰਦ ਹੈ ਤਾਹੀ।
ਹਾਂ, ਕਹਿੰਦੇ ਤਜ ਕਰ, ਕਹਿੰਦੇ ਇਹ ਇਹਨਾਂ ਨੂੰ ਤਜ ਕਰਕੇ ਭਾਵ ਜੇ ਇਹਨਾਂ ਨੂੰ ਤਿਆਗ ਦੇਈਏ, ਕਹਿੰਦੇ ਫਿਰ ਸੋਚ ਕਿਸ ਤਰ੍ਹਾਂ ਹੋ ਜਾਵੇ, ਸੁੱਚ ਸੰਜਮ ਨਹੀਂ ਰਹੇਗਾ।
ਯਮ ਦਸ ਇਸੀ ਪ੍ਰਕਾਰ ਅਲਾਏ।
ਇਸ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਧਸੰਗ ਜੀ ਇਹ ਦਸ ਜਿਹੜੇ ਗੁਣ ਸਨ, ਚਾਰ ਬਾਣੀ ਦੇ ਜੋ ਆਪਣੇ ਨਿੰਦਾ ਚੁਗਲੀ ਝੂਠ ਕਠੋਰਤਾ, ਇਹ ਚਾਰ ਬਾਣੀ ਦੇ, ਤਿੰਨ ਸਾਧਸਾਂ ਜੀ ਆਪਣੇ ਮਨ ਦੇ ਨਾਲ ਬੁਰਾ ਚਿਤਬਣੀ ਅਤੇ ਤ੍ਰਿਸ਼ਨਾ ਅਤੇ ਚਿੰਤਾ, ਇਹ ਤਿੰਨ ਮਨ ਦੇ, ਅਤੇ ਸਾਧਸਾਂ ਜੀ ਆਪਣੇ ਚੋਰੀ ਜਾਰੀ ਹਿੰਸਾ, ਇਹ ਤਿੰਨ ਪਾਪ ਸਰੀਰ ਦੇ ਹਨ। ਇਹ ਦਸ ਨਿਯਮ ਗੁਰੂ ਸਾਹਿਬ ਜੀ ਇਸ ਰਾਜੇ ਨੂੰ ਸਮਝਾ ਰਹੇ ਹਨ।
ਦਸ ਅਬ ਨੇਮ ਸੁਣੋ ਮਨ ਲਾਏ।
ਕਹਿੰਦੇ ਹੁਣ ਤੁਸੀਂ ਦਸ ਇਹ ਮਨ ਲਾ ਕਰਕੇ ਸੁਣੇ ਹਨ।
प्रथमे तन सो तीन प्रकारा।
हाँ कहिंदे पहला ये सात संग जी हुण कहिंदे तन दे तीन प्रकार दे अपने तीन गुण हन।
रज तम बहु सात की सारा।
हुण तीन सात संग जी अपने तन दे दसदे हन, एक रजो गुण, एक तमो गुण, एक सतो गुण। ये तन दे सात संग जी हुण निजम दसदे हन कि इस तन की साधना किस तरह करनी है। तीन प्रकार के साथ संजी तप है, एक रजो गुण, तमो गुण, सतो गुण।
छूदा अगन जल सो तन तावा।
हाँ कहिंदे अपने साथ संजी अग्नि अग्नि धूनिया तपाणियां अपने जल विच साथ संजी जल धारे करने, ये तन नू साथ संजी दुख देना।
ਇਹ ਤਾਮਸੀ ਫਲ ਦਾ ਗਾਵਾ।
ਹਾਂ ਕਹਿੰਦੇ ਇਹ ਤਾਮਸੀ ਤਪ ਹੈ, ਭਾਵ ਕਿ ਬਾਹਰ ਸਾਧ ਸੰਗਤ ਜੀ ਤਪਸ਼ ਵਿੱਚ ਖੜਨਾ, ਧੂਣੀਆਂ ਦੇ ਵਿੱਚ ਖੜਨਾ, ਆਪਣੇ ਜਦੋਂ ਪੋਹ ਮਾਘ ਦਾ ਮਹੀਨਾ ਹੋਵੇ ਜਲ ਧਾਰੇ ਕਰਨੇ, ਪੁੱਠੇ ਲਟਕਣਾ, ਆਪਣੇ ਕਪਾਲੀ ਆਸਣ ਕਰਨੇ, ਯੋਗ ਸਾਧਨਾ ਆਦਿਕ ਜਿਹੜੇ ਕਰਦੇ ਹਨ ਉਹ ਕਰਨੇ, ਇਹ ਕਹਿੰਦੇ ਇਹ ਜਿਹੜਾ ਤਨ ਦਾ ਤਪੋ ਗੁਣੀ ਤਪ ਹੈ, ਇਹ ਤਪੋ ਗੁਣੀ ਤਪ ਹੈ। ਤਿੰਨ ਤਰ੍ਹਾਂ ਦਾ ਤਪ ਦੱਸਦੇ ਹਨ ਕਿ ਇੱਕ ਰਜੋ ਗੁਣੀ, ਇੱਕ ਤਮੋ ਗੁਣੀ, ਇੱਕ ਸਤੋ ਗੁਣੀ। ਉਹਦਾ ਇਕੱਲੇ ਇਕੱਲੇ ਦਾ ਵਿਸਥਾਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਆਪਣੇ ਰਾਜਾ ਸ਼ਿਵਨਾਭ ਨੂੰ ਸਮਝਾ ਰਹੇ ਹਨ।
ਰਿਦੇ ਗਿਆਨ ਇਸਤੇ ਨਾ ਹੋ।
ਹਾਂ ਕਹਿੰਦੇ ਇਹ ਜਲ ਧਾਰਾ ਕਰਨ ਦੇ ਨਾਲ ਜਾਂ ਧੂਣੀਆਂ ਤਪਾਉਣ ਦੇ ਨਾਲ, ਪੁੱਠੇ ਲਟਕਣ ਦੇ ਨਾਲ, ਕਪਾਲੀ ਆਸਣ ਕਰਨ ਦੇ ਨਾਲ ਕਹਿੰਦੇ ਹਿਰਦੇ ਵਿੱਚ ਗਿਆਨ ਨਹੀਂ ਹੁੰਦਾ, ਇਹਦੇ ਨਾਲ ਹੋਰ ਵੀ ਹੰਕਾਰ ਵੱਧਦਾ ਹੈ।
ਦੇਤ ਫਲਨ ਜੇ ਕਰ ਹੈ ਕੋਈ।
ਹਾਂ ਕਹਿੰਦੇ ਦੇਤ ਫਲਨ, ਕਹਿੰਦੇ ਉਸਨੂੰ ਫਲ ਕੋਈ ਮਿਲ ਜਾਵੇਗਾ, ਪਰ ਮਨ ਜਿਹੜਾ ਉਹ ਸ਼ੁੱਧ ਨਹੀਂ ਹੁੰਦਾ, ਕਦੇ ਮਨ ਦੀ ਇਕਾਗਰਤਾ ਨਹੀਂ ਹੁੰਦੀ, ਮਨ ਦਾ ਟਿਕਾ ਨਹੀਂ ਹੁੰਦਾ, ਮਨ ਨਿਰਮਲ ਨਹੀਂ ਹੁੰਦਾ। ਧੂਣੀਆਂ ਤਪਾਣੇ ਦੇ ਨਾਲ ਉਹਦਾ ਸਰੀਰ ਤਪ ਜਾਵੇਗਾ, ਪਾਣੀ ਵਿੱਚ ਖੜਨੇ ਕਰਕੇ ਕੋਈ ਉਹਨੂੰ ਫਲ ਜ਼ਰੂਰ ਮਿਲ ਜਾਵੇਗਾ, ਪਰ ਜੇ ਉਹ ਕਹੇ ਕਿ ਮੇਰਾ ਮਨ ਨਿਰਮਲ ਹੋ ਜਾਣਾ, ਨਹੀਂ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਮਨ ਦੀ ਇਕਾਗਰਤਾ ਨਹੀਂ ਹੋਵੇਗੀ, ਮਨ ਦਾ ਟਿਕਾ ਨਹੀਂ ਹੋਵੇਗਾ।
ਰੋਕ ਕੁਕਰਮ ਰਖੀਕ ਜੋ ਕਰਨੀ।
ਹਾਂ ਕਹਿੰਦੇ ਫਿਰ ਦੂਸਰਾ ਹੈ, ਜੋ ਪਹਿਲਾਂ ਇਹ ਤਮੋ ਗੁਣ ਦੱਸਿਆ ਤਪ, ਹੁਣ ਦੂਸਰਾ ਰਜੋ ਗੁਣ ਦੱਸਦੇ ਨੇ। ਕਹਿੰਦੇ ਤੂੰ ਰਿਖ ਰੋਕ ਕੁਕਰਮਨ ਰਖੀਕ, ਜਿਹੜੇ ਇੰਦਰੀਆਂ ਹਨ ਉਹਨਾਂ ਤੋਂ ਉਹਨਾਂ ਨੂੰ ਕੁਕਰਮਾਂ 'ਤੇ ਰੋਕਣਾ, ਭਾਵ ਜਿਹੜੇ ਸਾਡੇ ਇੰਦਰੇ ਹਨ, ਗਿਆਨ ਇੰਦਰੇ, ਨੇਤਰ ਹਨ, ਕੰਨ ਹਨ, ਨਾਸਕਾਂ ਹਨ, ਜੀਭ ਹੈ, ਸਾਡੀ ਚਮੜੀ ਹੈ, ਇਹਨਾਂ ਨੂੰ ਕੁਕਰਮਾਂ ਤੋਂ ਰੋਕਣਾ।
ਰਾਜਸ ਇਹ ਹੈ ਸੋ ਕਰਮਨ ਤਰਨੀ।
ਹਾਂ ਕਹਿੰਦੇ ਇਹ ਰਜੋ ਗੁਣ ਕਰਮ ਹੈ, ਇਹ ਰਜੋ ਗੁਣ ਤਪ ਹੈ, ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਤੋਂ ਰੋਕਣਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਰਜੋ ਗੁਣ ਤਪ ਹੈ। ਇਹਦੇ ਨਾਲ ਇਹ ਰਜੋ ਗੁਣ ਤਪ ਦੇ ਨਾਲ ਵੀ ਮਨ ਜਿਹੜਾ ਨਿਰਮਲ ਨਹੀਂ ਹੁੰਦਾ, ਇਹਦੇ ਨਾਲ ਇੰਦਰੀਆਂ ਦੇ ਜਿਹੜੇ ਵਿਸ਼ੇ ਹਨ ਜ਼ਰੂਰ ਰੁਕ ਜਾਂਦੇ ਹਨ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਇੱਕ ਸਾਧਸਾਂ ਜੀ ਉਹਨੂੰ ਆਪਣੇ ਇਕੱਲੇ ਇਕੱਲੇ ਤਪ ਦਾ, ਇਕੱਲੇ ਇਕੱਲੇ ਪਾਪ ਦਾ ਉਹਨੂੰ ਸਮਝਾ ਰਹੇ ਹਨ ਰਾਜੇ ਸ਼ਿਵਨਾਭ ਨੂੰ। ਅਤੇ ਹੌਲੀ ਹੌਲੀ ਸਹਿਜੇ ਸਹਿਜੇ ਹੁਣ ਸਾਧਸਾਂ ਜੀ ਭਗਤੀ ਦੇ ਹਜੇ ਦੋ ਤਿੰਨ ਦਿਨ ਇਸ ਵਿਸ਼ੇ ਨੂੰ ਲੱਗਣਗੇ, ਅਤੇ ਗੁਰੂ ਸਾਹਿਬ ਜੀ ਸਾਧਸਾਂ ਜੀ ਉੱਥੇ ਪਹੁੰਚਾਉਣਗੇ ਜਿੱਥੇ ਰਾਜੇ ਦਾ ਮਨ ਨਿਰਮਲ ਹੋ ਜਾਵੇਗਾ, ਉੱਥੇ ਪਹੁੰਚਾਉਣਗੇ ਜਿੱਥੇ ਰਾਜੇ ਦਾ ਮਨ ਐਨ ਇਕਾਗਰਤਾ ਹੋ ਕਰਕੇ ਉਹ ਸਾਰੇ ਸਾਧ ਸੰਗ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਆਪਕ ਉਹ ਸਾਰੀ ਜਗ੍ਹਾ ਦੇਖੇਗਾ। ਉਹ ਪ੍ਰਕਰਨ ਸਾਧ ਸੰਗ ਜੀ ਚੱਲ ਰਿਹਾ ਹੈ, ਬੜਾ ਬਰੀਕ ਵਿਸ਼ਾ ਹੈ, ਇਹਨੂੰ ਬਹੁਤ ਸੁਰਤੀ ਟਿਕਾ ਕਰਕੇ ਸਰਵਣ ਕਰਨਾ ਪੈਂਦਾ ਹੈ, ਸੁਰਤੀ ਟਿਕਾ ਕੇ ਹੀ ਸਾਧ ਸੰਗ ਜੀ ਦੱਸਣਾ ਪੈਂਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਅੱਜ ਦੇ ਪਾਵਨ ਪਵਿੱਤਰ ਜੋ ਇਹ ਵਿਸ਼ਾ ਚੱਲ ਰਿਹਾ ਹੈ ਉਹਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਗਰੀਬ ਨਿਵਾਜ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਦਾ ਜੋ ਰਹੱਸ ਹੈ ਉਹ ਸਾਡੇ ਹਿਰਦੇ ਵਿੱਚ ਵਸੇ, ਤਾਂਹੀਓ ਸਾਡੇ ਲੋਕ ਸੁਖੀਏ, ਪਰਲੋਕ ਸੁਹਿਲੇ, ਨਾਨਕ ਹਰ ਪ੍ਰਾਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।